गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक रचना सिरलेख है, उदासी। हाँ, उदासी भी कदे कदे आ जाती है ते छा जाती है दिल उपर, पर उदासी कई तरह की है। मन बहुत लोड़े ते मिले थोड़ा, एक उदासी ए है। मिले बहुता ता रजियाण हो के भी एक उपरामता आ जाती है। हाँ, भोगां दे अंत पर भी आपा सखणा हो के कदे उदासी वे चला जाता है, ये भी एक उदासी है। पर एक उदासी होर है जो परमेश्वर दे प्यारियां नूं आउंदी है, वह हुंदी है एकांत दी इच्छा। जगत दा भला करदिया जदों आपा कदे हो जाता है किसे उचियाण तो रता हेठा, तो फिर चाहुंदा है वह अंदरले दी उचियान, ते उस खातर हुंदा है उदास ते मंगदा है एकांत। एकांत जिथे मन कुदरत नाल गल्लां करे, कुदरत दा रंग लवे ते खिड़े एक सुर हो के कुदरत नाल। हाँ, नदी नाले निक्कियां निक्कियां कूलां दा विलप विलप नाद कन्नां विच गूंजे, चंद तारे आकाश विशालता ते अश्चर्यता दा रंग देण, ब्रिछ बूटे घा फुल तरावत भर देण अखां विच ते अखां भेई देण ए ताजगी दिल नूं। उचाणा निवाणा खड्डां शिखरां दे नज़ारे नज़र नूं कर देण आपे विच झाती मारन वाला, अंदरले उचैण निवाण टोए टिब्बे दिसण ते फिर समता हो जावे अंदर रस परी। कुदरत दा ए रंग लग लग के अंदर जगा देवे कोई होर कला, जो देखे कि इस दिसदे दे मगर अणदिसदा भी वसदा है जिस दे रचे ए रंग हन। हाँ, अंदरला उस अणदिसदे दे सोहणप नूं समझे, इस कुदरती सोहणप तो जो कदे कदे मन नूं अपनी सोहणप दी छूह नाल नवीं जिंद पा के आपे नाल इक सुर कर देंदा है। इस एकांत दे इकल विच आपा डावाडोल इकल विच नहीं जा पैंदा, सगों प्रतीत करदा है अंदर कि मेरा आपा जो हुण निखरिया है ये इकल नहीं है, पर कोई है इस दे पिछे जिस नाल ये जा लगा है ते जिस दा सोहज कुदरत विच पिया शोभदा है। इउं आपा नवा नरोआ बलवान उच्चा उच्चा ते सुख रूप जिहा हो जांदा है। उस उदासी दे फल विच जो पैंदी है नाम रसीए गुरमुखां नूं कदे कदे ते लै जांदी है एकांत विच। हाँ, एकांत विच रसमय करके परोपकारी बदल वांगू फिर कोई अगम्मी वेग लै आउंदा है जगत विच पीड़ा हरन लई, जिन्नी को हो सके आपो अपने वित अनुसार। ये गल नहीं समझनी चाहिए कि गुरमुख कदे प्रेम तो खाली हो जाते हैं, या नाम तो सखणे या ज्ञान तो विरवे हो जाते हैं। एक रसीए ते उपकारी जीवन का पहलू आता है जो शरीरधारी होण करके कदे कदे एकांत मंगदा है। ये वह उदासी नहीं जो संसार दे दुखां तो नफरत दे घर ले जा के बन्ना पर्बतां विच ले जा गालदी है, पर यह वह उत्तम उदासी है जो संत हिरदे विच सदा व्यापी रहिंदी है, जो इस नूं हौं तो धो के किसे आपे दे सुख विच रखदी है ते इस नूं सुखदाता बना देंदी है। सुखदाता होण वेले जां सुख देण वेले हौं जो परबल है जगत दे कोड़े तजर्बियां नाल कदे कदे कुछ शिथिलता लै आउंदी है, या इउं समझो कि जगत दा अपने सुखदातियां नाल वर्तारा सत हिरदे दी चालू शक्ति नूं सट्टां मार मार के कुछ थकान या शिथिलता या उपरामता ला देंदा है। इस नूं दूर करके मन सावधान करने लई उपकारी संत कदे कदे एकांतवासी हो जाता है। प्रभु की उस्तत करो संत मीत, सावधान एकाग्र चीत। जगत क्यों दुखी है, अनेकां तजर्बे होए ते हो रहे हन, इस नू सुखी करन दे। कई मसले ते कई वरतों दे वरतारे होए ते हो रहे सन, पर सारे जगत नू पूरा सुखी करन विच ते सदा सुखी रखन विच कामयाब नहीं होंदे। क्यों? मनुख दी हों विच आ जांदी है, व्योंता ते मसलियां दा कसूर घट है। ਜੋ ਕੁਛ ਆਪਣੇ ਅੰਦਰ ਮਨੁੱਖ ਨੂੰ ਆਪੇ ਦੀ ਪਕੜ ਹੈ ਤੇ ਦੂਏ ਨਾਲ ਓਪਰਾਪਨ ਹੈ, ਇਹ ਹਉਂ ਹੈ। ਇਹ ਉਸ ਵਿਉਂਤ ਵਿੱਚ ਵੱਟ ਪਾ ਦਿੰਦੀ ਹੈ ਜੋ ਜਗਤ ਨੂੰ ਸੁਖੀ ਕਰਨ ਵਾਸਤੇ ਦਾਣੇ ਸੌਰਦੇ ਤੇ ਜਾਰੀ ਕਰਦੇ ਰਹਿੰਦੇ ਹਨ। ਇਸ ਕਰਕੇ ਗੁਰੂ ਬਾਬੇ ਨੇ ਸਿਖਾਇਆ ਸੀ ਕਿ ਇਹ ਪਕੜ ਛੱਡ, ਇਹ ਅੰਦਰ ਮੈਂ ਕਰਕੇ ਬਿਰਾਜਮਾਨ ਹੈ, ਬਾਹਰ ਮੇਰੀ ਕਰਕੇ ਬੋਲਦੀ ਹੈ ਤੇ ਵਰਤੋਂ ਵਿੱਚ ਦੁਜਾਇਗੀ ਦਾ ਰੂਪ ਧਾਰਦੀ ਹੈ। ਅੰਦਰ ਤਾਂ ਸਾਈਂ ਤੋਂ ਵਿਛੋੜਦੀ ਹੈ ਤੇ ਬਾਹਰ ਜਗਤ ਤੋਂ ਵਿਤਕਰਾ ਪਾ ਦਿੰਦੀ ਹੈ। ਜਿਸ ਦੇ ਅੰਦਰ ਇਹ ਨਹੀਂ, ਉਹ ਸੁਖੀ ਤੇ ਸੁਖਦਾਤਾ ਹੋ ਜਾਂਦਾ ਹੈ। ਜੇ ਸਾਰੇ ਇਹ ਕੁਛ ਬਣ ਜਾਣ ਤਾਂ ਜਗਤ ਵਿੱਚ ਸੁਖ ਵੱਧ ਜਾਵੇ। ਜਦ ਕਦੇ ਜਗਤ ਵਿੱਚ ਸੁਖ ਵਰਤਿਆ ਹੈ, ਐਸੇ ਬੰਦਿਆਂ ਹੀ ਵਰਤਾਇਆ ਹੈ ਜਿਨ੍ਹਾਂ ਨੇ ਸੁਖ ਲੈਣ ਨਾਲੋਂ ਸੁਖ ਦੇਣਾ ਭਲਾ ਜਾਤਾ ਹੈ। ਚਾਹੇ ਉਹ ਧਾਰਮਿਕ ਨੁਕਤੇ ਤੋਂ ਉੱਠੇ, ਚਾਹੇ ਪਰਉਪਕਾਰ ਦੇ ਨੁਕਤੇ ਤੋਂ, ਚਾਹੇ ਨੀਤੀ ਤੇ ਚਾਹੇ ਵਿਚਾਰ ਦੇ ਨੁਕਤੇ ਤੋਂ ਉਹ ਉੱਠੇ, ਪਰ ਸਭ ਤੋਂ ਵੱਧ ਐਸੇ ਪੁਰਖਾਂ ਦਾ ਜੀਵਨ ਧਨ ਹੈ ਜੋ ਪਹਿਲਾਂ ਅੰਦਰੋਂ ਆਪ ਉੱਚੇ ਹੋਏ ਹਨ, ਹੋਂ ਦੇ ਜ਼ੰਜੀਰ ਜਿਨ੍ਹਾਂ ਦੇ ਤਰੁੱਟੇ ਹਨ ਤੇ ਉਹਨਾਂ ਦਾ ਆਪਾ ਆਜ਼ਾਦ ਹੋ ਕੇ ਸਰਬ ਆਪੇ ਦੇ ਮੇਲ ਤੇ ਆਧਾਰ ਵਿੱਚ ਹੋ ਗਿਆ ਹੈ, ਫਿਰ ਉਹਨਾਂ ਨੂੰ ਦਿਸਦੇ ਜਗਤ ਵਿੱਚ ਦੁਜਾਇਗੀ ਨਹੀਂ ਰਹੀ। ਉਹ ਆਪ ਅੰਦਰੋਂ ਸੁਖੀ ਹੋਏ ਹਨ ਤੇ ਉਹਨਾਂ ਤੋਂ ਜਗਤ ਨੂੰ ਸੁਖ ਮਿਲਿਆ ਹੈ। ਗੁਰੂ ਬਾਬੇ ਗੁਰੂ ਨਾਨਕ ਨੇ ਐਸੇ ਗੁਰਮੁਖ ਪੈਦਾ ਕੀਤੇ ਸਨ। ਸ੍ਰੀ ਗੁਰੂ ਸਾਹਿਬਾਨ ਦੇ ਪੈਦਾ ਕੀਤੇ ਗੁਰਮੁਖ ਨਾਮ ਰਸੀ ਆਉਂਦੇ ਸਨ। ਅੰਦਰ ਟਿਕਾਓ ਤੇ ਰਸ ਹੁੰਦਾ ਸੀ, ਸਾਈਂ ਮਿਲਾਪ ਦਾ ਪ੍ਰਕਾਸ਼ ਤੇਜ ਚਮਕਦਾ ਸੀ ਮੱਥੇ ਉੱਤੇ, ਇਕਾਂਤ ਦੇ ਵੀ ਸ਼ੌਕੀਨ ਹੁੰਦੇ ਸਨ, ਪਰ ਜਗਤ ਵਿੱਚ ਸੁਖ ਵਰਤਾਉਣ ਦਾ ਸੁਭਾਵ ਸੁੱਤੇ ਹੀ ਸਾਨੇ। ਸੰਗਤਾਂ ਵਿੱਚ ਵਿਚਰਦੇ, ਗੁਰਬਾਣੀ ਨਾਲ ਪ੍ਰੇਮ ਪਵਾਉਂਦੇ, ਗੁਰੂ ਸਾਹਿਬਾਂ ਨਾਲ ਨਿਉਂ ਲਵਾਉਂਦੇ ਤੇ ਨਾਮ ਜਪ ਵਿੱਚ ਮਦਦਾਂ ਕਰਦੇ, ਪਰ ਰਹਿੰਦੇ ਨਿਰਵਾਸ ਤੇ ਆਪਾਂ ਨਿਵਾਰ ਰੰਗ ਵਿੱਚ ਸਨ। ਅੰਦਰੋਂ ਨਿਰਲੇਪਤਾ ਵਾਲੀ ਉਦਾਸੀ ਤਾਂ ਹੈ ਸੀ ਹੀ, ਪਰ ਜੇ ਉਪਕਾਰ ਕਰਦਿਆਂ ਕਦੇ ਉੱਪਰ ਕਈ ਉਦਾਸੀ ਵਿੱਚ ਆਉਂਦੇ ਤਾਂ ਫਿਰ ਇਕਾਂਤ ਚਲੇ ਜਾਂਦੇ, ਇਕਾਂਤ ਤੋਂ ਫਿਰ ਸੰਗਤਾਂ ਵਿੱਚ ਆ ਵਿਚਰਦੇ, ਪਰ ਮੈਂ ਦੀ ਪਕੜ ਤੋਂ ਦੁਜੈਗੀ ਤੋਂ ਸਫਾ ਰਹਿੰਦੇ। ਹਾਂ, ਇਹ ਸਰੀਰ ਚਮ ਦਾ ਥੈਲਾ ਹੋਣ ਵਾਸਤੇ ਨਹੀਂ ਸੀ ਰਚਿਆ ਗਿਆ, ਇਹ ਤਾਂ ਹਰੀ ਮੰਦਰ ਹੈ, ਪਰ ਜੇ ਇਸ ਵਿੱਚ ਨਾਮ ਦਾ ਨਿਵਾਸ ਹੋਏ ਤਾਂ ਨਾਮ ਦੇ ਨਿਵਾਸ ਨਾਲ ਹਉਂ ਦੂਰ ਹੁੰਦੀ ਹੈ ਤੇ ਹਰੀ ਇਸ ਵਿੱਚ ਪ੍ਰਤੱਖ ਹੁੰਦਾ ਹੈ। ਹਉਂ ਨਾ ਰਹੀ ਤਾਂ ਫਿਰ ਦੁਜੈਗੀ ਕਾਹਦੀ, ਸਭ ਆਪਣੇ ਹਨ। ਤੁਸੀਂ ਆਖਸੋ ਫਿਰ ਇਕਾਂਤ ਦੀ ਕੀ ਲੋੜ ਪੈਂਦੀ ਸੀ ਇਹਨਾਂ ਗੁਰਮੁਖਾਂ ਨੂੰ? ਭਾਈ, ਦੇਹ ਤੱਤਾਂ ਦੀ ਬਣਤਰ ਹੈ, ਮਨ ਦੇ ਅਸਰ ਦੇਹ ਉੱਤੇ ਤੇ ਦੇਹ ਦੇ ਮਨ ਉੱਤੇ ਪੈਂਦੇ ਹਨ। ਪ੍ਰਵਿਰਤੀ ਵਿੱਚ ਕੁਛ ਨਾ ਕੁਛ ਇਸ ਮਨ ਉੱਤੇ ਸਿੱਧਾ ਜਾਂ ਸਰੀਰ ਦੇ ਥਕਾਨ ਅਕਾਨ ਨਾਲ ਐਸਾ ਕੁਛ ਕਿਸੇ ਵੇਲੇ ਅਸਰ ਪੈਂਦਾ ਹੈ ਜੋ ਦੂਰ ਕਰਨਾ ਹੁੰਦਾ ਹੈ। ਸੋ ਕਦੇ ਇਸ ਹੋਂ ਦਾ ਵਹੀ ਖਾਤਾ ਪੜਤਾਲਣ ਵਾਸਤੇ ਇਕਾਂਤ ਦੀ ਲੋੜ ਪੈਂਦੀ ਹੈ ਕਿ ਇਸਨੇ ਅੰਦਰ ਕੋਈ ਫਿਰ ਜਮ੍ਹਾਂ ਦੀ ਰਕਮ ਇਕੱਠੀ ਤਾਂ ਨਹੀਂ ਕਰ ਲਈ। ਹੋਰ ਚਿੱਤ ਤਾਂ ਇਹੋ ਕਰਦਾ ਹੈ ਕਿ ਜਗਤ ਜਲ ਰਿਹਾ ਹੈ, ਦੁਖੀ ਹੈ, ਜੇ ਕੁਛ ਸਰ ਬਣ ਆਵੇ ਤਾਂ ਪਾਣੀ ਦਾ ਛੱਟਾ ਮਾਰੀਏ, ਚਾਹੋ ਸਾਡੇ ਛੱਟੇ ਨਾਲ ਕੁਛ ਬਣੇ ਚਾਹੋ ਨਾ, ਅਸੀਂ ਛੱਟਾ ਮਾਰੀਏ। ਇਹ ਵੀ ਹਉਮੈ ਕਹੀ ਜਾ ਸਕਦੀ ਹੈ, ਪਰ ਹੁਕਮ ਇਹੋ ਹੈ, ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਹੁਕਮ ਵਿੱਚ ਤੁਰਨਾ ਹਉਮੈ ਨਹੀਂ ਹੈ। ਜਗਤ ਵਿੱਚ ਦੁੱਖ ਬਹੁਤ ਹੈ, ਉਸ ਨੂੰ ਦੂਰ ਕਰਨ ਦਾ ਹੀਆ ਹੁਕਮ ਵਿੱਚ ਹੋਵੇ ਤਾਂ ਲੇਸ਼ ਨਹੀਂ ਲੱਗਦਾ। ਪਰ ਦੁੱਖ ਇਹ ਹੈ ਕਿ ਪਰਉਪਕਾਰ ਜੋ ਹਉਮੈ ਵਿੱਚ ਕਰੀਦਾ ਹੈ ਉਹ ਆਪਣੇ ਲਈ ਬਹੁਤ ਸੁਖਦਾਤਾ ਨਹੀਂ ਹੁੰਦਾ। ਪਰ ਜੇ ਹਉ ਨਾਮ ਨਾਲ ਸਾਂਭੀ ਜਾਵੇ ਤਾਂ ਸੁੱਤੇ ਸਿੱਧ ਜੋ ਸਾਰੇ ਬਣੇ ਪਿਆ ਹੋਵੇ ਫਿਰ ਹਉ ਦਾ ਬਲ ਨਹੀਂ ਪੈਂਦਾ। ਹਉਮੈ ਬੁਰੀ ਬਲਾ ਹੈ, ਇੱਕ ਤਾਂ ਸਾਈ ਨਾਲ ਇਸਨੇ ਵਿੱਥ ਪਾਈ ਹੈ, ਦੂਜੇ ਜਗਤ ਨਾਲ ਦੁਜਾਏਗੀ ਇਸ ਵਰਤਾਈ ਹੈ। ਪਰ ਹਉਮੈ ਵੀ ਹੁਕਮ ਕਰਕੇ ਹੋਈ ਹੈ ਤੇ ਦੂਰ ਨਾਮ ਨਾਲ ਹੁੰਦੀ ਹੈ। ਜੇ ਕੋਈ ਬਖਸ਼ਿਆ ਹੋਇਆ ਨਾਮ ਦੇ ਗਫੇ ਵਰਤਾਵੇ ਤੇ ਭਲਾ ਕਰੇ ਤਾਂ ਇਹ ਪਰੇ ਤੋਂ ਪਰੇ ਰਹਿੰਦੀ ਹੈ। ਪਰ ਜੇ ਹੁਕਮ ਵਿੱਚ ਵਰਤੇ ਤਾਂ ਜਗਤ ਵਿੱਚ ਨੈਣ ਪਸਾਰ ਕੇ ਤੱਕੋ, ਇਸ ਦੇ ਅੰਦਰ ਦੀ ਵਖੇਵੇਂ ਵਾਲੀ ਹਉ ਨੇ ਰਾਜਿਆਂ ਦੇ ਵੈਰ, ਦੇਸ਼ ਦੇਸ਼ ਦੀ ਲੜਾਈ, ਘਰ ਘਰ ਦਾ ਵਿਰੋਧ ਤੇ ਜੀ ਜੀ ਦਾ ਵੈਰ ਪੁਆ ਰੱਖਿਆ ਹੈ। ਕੋਈ ਨਹੀਂ ਵਿਚਾਰਦਾ ਕਿ ਮਨੁੱਖ ਸਾਰੇ ਸੁਖੀ ਹੋਣ, ਜਗਤ ਸੁਖੀ ਹੋਵੇ। ਕਾਹਦੇ ਲਈ ਸਾਜਦੇ ਹਨ ਤੋਪਾਂ, ਬੰਦੂਕਾਂ, ਜਹਾਜ਼ ਤੇ ਬਰੂਦ ਗੋਲੇ? ਮਨੁੱਖ ਮਨੁੱਖ ਦੇ ਕਤਲ ਲਈ? ਕੀ ਇਸ ਦਾ ਨਾਮ ਹੈ ਤਰੱਕੀ ਤੇ ਤਹਿਜ਼ੀਬ? ਫਿਰ ਜਦ ਇੱਕ ਜਰਵਾਣਾ ਹੋ ਜਾਂਦਾ ਹੈ ਤਾਂ ਦੂਜੇ ਨੂੰ ਆਪਣੀ ਰੱਖਿਆ ਕਰਨੀ ਪੈਂਦੀ ਹੈ ਕਿ ਮਤਾ ਫਲਾਣਾ ਮੈਨੂੰ ਨਾ ਮਾਰ ਲਵੇ। ਇਉਂ ਸਾਰੇ ਕਤਲ ਦੇ ਸਮਾਨਾਂ ਵਿੱਚ ਸੱਭੇ ਹੋ ਗਏ ਹਨ। ਜੇ ਇੱਕ ਛੱਡੇ ਤਾਂ ਦੂਏ ਤੋਂ ਡਰਦਾ ਹੈ। ਇਉਂ ਇਸ ਦੁਜਾਇਗੀ ਦੇ ਮਾਦੇ ਨੇ ਵਿਦਿਆ ਦੇ ਚਾਨਣੇ ਵਿੱਚ ਵੀ ਜਗਤ ਦੁਖੀ ਕਰ ਰੱਖਿਆ ਹੈ। ਗੁਰੂ ਬਾਬੇ ਨੇ ਦਸਵੇਂ ਜਾਮੇ ਜਰਵਾਣਿਆਂ ਤੋਂ ਮਜ਼ਲੂਮਾਂ ਨੂੰ ਆਪਾ ਤੇ ਆਪਣਾ ਸਭ ਕੁਝ ਵਾਰ ਕੇ ਬਚਾਇਆ ਸੀ। ਫਿਰ ਗੁਰੂ ਜੀ ਨੇ ਆਪਾ ਵਾਰਨ ਵਾਲਾ ਖਾਲਸਾ ਆਪਣੇ ਵਾਂਗੂ ਉਪਕਾਰੀ ਆਪਣੇ ਰੂਪ ਤੇ ਸਾਜ ਕੇ ਸਦਾ ਲਈ ਕਾਇਮ ਕੀਤਾ ਸੀ। ਪਰ ਸਿਖਾਇਆ ਕੀ ਸੀ? ਕਿ ਨਾਮ ਦੀ ਜੋਤ ਜਗਾ ਦਿਓ ਸਾਰੇ ਕਟਾਂ ਵਿੱਚ। ਜੇ ਜ਼ੁਲਮ ਦੇਖੋ ਤਾਂ ਜ਼ੁਲਮ ਨੂੰ ਦੂਰ ਕਰੋ, ਇਸ ਲਈ ਕਿ ਜਗਤ ਵਿੱਚ ਪਿਆਰ ਫੈਲੇ ਤੇ ਵਿਰੋਧ ਨਾਸ਼ ਹੋਵੇ। ਤੁਸੀਂ ਪਿਆਰ ਕਰੋ, ਦੁੱਖ ਝੱਲੋ ਤੇ ਸੁੱਖ ਦਿਓ, ਤੁਹਾਨੂੰ ਦੇਖ ਕੇ ਦੂਸਰੇ ਰੀਸ ਪਕੜਨ। ਸੋ ਇਹ ਜੋ ਅੰਦਰ ਹਉ ਹੈ ਤੇ ਜੋ ਆਪੇ ਨਾਲ ਮੋਹ ਰੂਪ ਧਾਰ ਕੇ ਅੰਦਰ ਆਪਣੇ ਆਪ ਨੂੰ ਲਖਾਉਂਦੀ ਹੈ ਅਤੇ ਬਾਹਰ ਇਹ ਮੇਰੀ ਦਾ ਰੂਪ ਧਾਰ ਕੇ ਮੋਹ ਪਸਾਰਦੀ ਹੈ, ਇਹੋ ਮੋਹ ਦੂਸਰਿਆਂ ਨਾਲ ਦੁਜਾਏਗੀ ਸਿਖਲਾਉਂਦਾ ਹੈ। ਇਸ ਨੂੰ ਇਨਸਾਨ ਦੇ ਦਿਲੋਂ ਘਟਾਉਣਾ ਜਾਂ ਸੁਮੱਤੇ ਲਾਉਣਾ ਚਾਹੀਏ। ਇਸ ਦੁਜਾਏਗੀ, ਇਸ ਪਕੜ, ਇਸ ਮਾਇਆ ਤੋਂ ਜੋ ਸਾਈ ਤੋਂ ਵੀ ਵਿਛੋੜਦੀ ਹੈ ਤੇ ਜਗਤ ਵਿੱਚ ਵੀ ਉਪਦਰਵ ਕਰਾਉਂਦੀ ਹੈ, ਬਚਣਾ ਸਭ ਦਾ ਧਰਮ ਹੈ। ਸਾਧੂ ਦਾ ਮੁੱਖ ਧਰਮ ਹੈ ਨਾਮ ਜਪਣਾ ਤੇ ਜਪਾਉਣਾ। ਇਸ ਤੋਂ ਉੱਤਰ ਕੇ ਦੂਸਰਾ ਮੁੱਖ ਕਰਮ ਇਹੀ ਹੈ, ਦੁਜਾਏਗੀ ਦੂਰ ਕਰਨੀ। ਗੁਰੂ ਬਾਬੇ ਨੇ ਤੀਜੇ ਜਾਮੇ ਫਰਮਾਇਆ ਸੀ, ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੈ ਭਾਵ ਦੂਜਾ ਲਾਇਆ। ਜਿਸ ਨਾਲ ਵਾਹਿਗੁਰੂ ਵਿਸਰੇ, ਮੋਹ ਉਪਜੇ ਤੇ ਦੁਜਾਏਗੀ ਪੈਦਾ ਹੋ ਜਾਏ, ਸੋ ਮਾਇਆ ਹੈ। ਇਹ ਮਾਇਆ ਪ੍ਰਬਲ ਹੈ, ਇਸ ਦੀ ਸੋਝੀ ਰੱਖਣੀ ਧਰਮ ਹੈ, ਇਸ ਤੋਂ ਬਚਣਾ ਸ਼ੁਭ ਹੈ। ਇਸ ਦੇ ਦਾਵ ਘਾਵ ਦੇਖਣ ਤੇ ਆਪਾਂ ਚੀਨਣ ਲਈ ਕਦੇ ਕਦੇ ਇਕਾਂਤ ਦੀ ਲੋੜ ਆ ਪੈਂਦੀ ਹੈ ਗੁਰਮੁਖਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।